ਬਈ ਸੱਚਮੁੱਚ ਇਹ ਅਧਿਕਾਰੀ ਜਗਿਆਸੂ ਆ ਗਿਆ। ਕਹਿਣ ਲੱਗੇ ਦੇਖ ਭਾਈ ਪ੍ਰੇਮੀਆਂ, ਤੈਂ ਸਿੱਖੀ ਧਾਰਨ ਕਰਨੀ ਹੈ ਅਤੇ ਨਾਮ ਜਪਣਾ। ਕੱਲ੍ਹ ਮੈਂ ਬੇਨਤੀ ਕੀਤੀ ਸੀ ਕਿ ਨਾਮ ਜਪਣ ਵਾਸਤੇ ਪਹਿਲਾਂ ਸਾਰਿਆਂ ਨਾਲੋਂ ਪ੍ਰਤੀਤ ਦੀ ਲੋੜ ਹੁੰਦੀ ਹੈ, ਜਿਹੀ ਜੀ ਧੰਨੇ ਨੇ ਪ੍ਰਤੀਤ ਕਰੀ। ਦੂਸਰੀ ਹੁੰਦੀ ਹੈ ਕਿ ਰਜਾ ਵਿੱਚ ਰਾਜੀ ਰਹਿਣਾ, ਜਿਵੇਂ ਭਾਈ ਭਿਖਾਰੀ ਦਾ ਲੜਕਾ ਚੜ੍ਹਾਈ ਕਰ ਗਿਆ, ਰਜਾ ਵਿੱਚ ਰਾਜੀ ਰਹੀ। ਤੀਸਰਾ ਹੋਇਆ ਕਰਦਾ ਗੁਰੂ ਦੇ ਉੱਤੇ ਭਰੋਸਾ। ਚਾਰ ਕਿਸਮ ਦਾ ਭਰੋਸਾ ਹੁੰਦਾ ਗੁਰੂ 'ਤੇ। ਗੁਰੂ ਅੰਗਦ ਸਾਹਿਬ ਮਹਾਰਾਜ ਨੇ ਪੁੱਛਿਆ ਸਿੱਖਾਂ ਨੂੰ, ਕਹਿੰਦੇ ਕਿਉਂ ਭਾਈ ਬਾਲਾ, ਤੂੰ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਜਿੱਥੇ ਤੱਕ ਧਰਤੀ ਸੀ ਸਾਰੇ ਗਏ, ਕੀ ਸਮਝਦਾ ਰਿਹਾ ਤੂੰ ਗੁਰੂ ਨਾਨਕ ਪਾਤਸ਼ਾਹ ਨੂੰ? ਕਹਿੰਦਾ ਮਹਾਰਾਜ ਉਹ ਤਾਂ ਪੂਰਨ ਸੰਤ ਸੀਗੇ। ਮਹਾਰਾਜ ਕਹਿੰਦੇ ਤੂੰ ਸੰਤ ਹੋਇਆ। ਗੁਰੂ ਅੰਗਦ ਸਾਹਿਬ ਨੇ ਬਾਬਾ ਬੁੱਢਾ ਜੀ ਨੂੰ ਪੁੱਛਿਆ ਵੀ ਤੁਸੀਂ ਕੀ ਸਮਝਦੇ ਰਹੇ? ਕਹਿੰਦੇ ਮਹਾਰਾਜ ਉਹ ਤਾਂ ਪੂਰਨ ਬ੍ਰਹਮ ਗਿਆਨੀ ਸੀ। ਕਹਿੰਦੇ ਤੂੰ ਬ੍ਰਹਮ ਗਿਆਨੀ ਹੋਇਆ ਭਾਈ, ਜੈਸਾ ਸੇਵ ਹੈ ਤੈਸੋ ਹੋਵੇ, ਜਿਹਾ ਜਿਹਾ ਕਰਕੇ ਸੇਵੋ ਉਹੀ ਜੀ ਅਵਸਥਾ ਪ੍ਰਾਪਤ ਹੋ ਜਾਇਆ ਕਰਦੀ। ਸਾਰਿਆਂ ਨੇ ਪੁੱਛਿਆ ਹੇ ਗੁਰੂ ਅੰਗਦ ਸਾਹਿਬ ਮਹਾਰਾਜ, ਆਪ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ ਰਹੇ? ਮਹਾਰਾਜ ਨੇ ਨੇਤਰਾਂ 'ਚ ਜਲ ਆ ਗਿਆ। ਕਹਿਣ ਲੱਗੇ ਸਾਧ ਸਿੰਘ ਜੀ, ਉਹ ਤਾਂ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰ, ਉਹ ਤਾਂ ਪਾਰ ਬ੍ਰਹਮ ਪਰਮੇਸ਼ਰ ਗੁਰ ਪਰਮੇਸ਼ਰ ਹੋ ਕੇ ਸੰਸਾਰ 'ਚ ਆਏ। ਸਾਰਿਆਂ ਨੇ ਨਮਸਕਾਰ ਕਰਤੀ, ਪਾਤਸ਼ਾਹ ਤੁਸੀਂ ਤਾਂ ਹੀ ਪਰਮੇਸ਼ਰ ਬਣ ਗਏ। ਚਾਰ ਨੇਚੇ ਹੁੰਦੇ ਨੇ ਆਮ। ਪਹਿਲਾ ਹੁੰਦਾ ਮੇਰਾ ਜਿਹੜਾ ਗੁਰੂ ਹੈ ਇਹ ਬਹੁਤ ਸੋਹਣਾ ਸੰਤ ਹੈ। ਦੂਸਰਾ ਹੋਇਆ ਕਰਦਾ ਕਿ ਸਾਰੇ ਸੰਤਾਂ ਤੋਂ ਚੰਗਾ ਸੰਤ। ਤੀਸਰਾ ਹੋਇਆ ਕਰਦਾ ਰੱਬ ਵਰਗਾ। ਚੌਥਾ ਹੋਇਆ ਕਰਦਾ ਵੀ ਮੇਰਾ ਤਾਂ ਜਿਹੜਾ ਗੁਰੂ ਹੈ ਉਹ ਆਪ ਪਰਮੇਸ਼ਰ ਹੈ। ਸਮੁੰਦ ਬਰੋਲ ਸਰੀਰਮ ਦੇਖਿਆ, ਇੱਕ ਬਸਤਰ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਏ। ਐਡਾ ਭਰੋਸਾ ਗੁਰੂ 'ਤੇ ਜਿਸਦਾ ਹੁੰਦਾ ਹੈ ਉਹਦਾ ਨਾਮ ਚੱਲਿਆ ਕਰਦਾ, ਦੂਸਰੇ ਦਾ ਨਹੀਂ ਚੱਲਿਆ ਕਰਦਾ। ਸੋ ਚੌਥੀ ਹੋਇਆ ਕਰਦੀ ਹੈ, ਪੰਜਵਾਂ ਹੋਇਆ ਕਰਦਾ ਪ੍ਰਤਿਸ਼ਠਾ, ਮਾਣ। ਮਾਣ ਦਾ ਤਿਆਗ ਕਰ ਦੇਣਾ, ਬਿਲਕੁਲ ਮਾਣ ਵਿੱਚ ਨਹੀਂ ਆਉਣਾ। ਪਹਿਲੇ ਮਹਾਤਮਾ ਛੁਪ ਜਾਇਆ ਕਰਦੇ ਸੀ, ਕੋਈ ਕਿਤੇ ਜਾ ਕੇ ਛੁਪਦਾ ਸੀ, ਕੋਈ ਕਿਤੇ, ਜਦ ਮਾਣ ਤਾਂ ਵੱਧ ਜਾਂਦੇ। ਇੱਕ ਵਾਰੀ ਭਰਥਰੀ ਅਤੇ ਗੋਪੀ ਚੰਦ, ਬਹੁਤ ਮਾਨਤਾ ਵੱਧ ਗਈ ਇਹਨਾਂ ਦੀ, ਇਹ ਦੱਖਣ ਵਿੱਚ ਚਲੇ ਗਏ ਜਿੱਥੇ ਕੋਈ ਨਹੀਂ ਸੀ ਜਾਣਦਾ। ਉੱਥੇ ਇੱਕ ਮਾਈ ਦੇ ਘਰ 'ਚ ਬੈਠ ਕੇ ਕਹਿੰਦੇ ਮਾਈ ਅਸੀਂ ਭਜਨ ਕਰਨਾ, ਸਾਨੂੰ ਥਾਂ ਦੇ ਦੇ, ਪਰ ਇੱਕ ਗੱਲ ਹੈ, ਸਾਡੀ ਗੱਲ ਨਾ ਬਾਹਰ ਕਰੀ। ਅੰਦਰ ਚਲੇ ਗਏ, ਕੋਹੜੀ ਦਾ ਦਰਵਾਜ਼ਾ ਬੰਦ ਕਰ ਲਿਆ, ਸਮਾਧੀ ਲਾ ਲਈ। ਕਿੰਨੇ ਮਹੀਨੇ ਨਾਲ ਸਮਾਧੀ ਖੋਲ੍ਹੀ, ਸਮਾਧੀ ਵੀ ਕਾਫੀ ਦੇਰ ਬਾਅਦ ਖੋਲ੍ਹੀ। ਫਿਰ ਇਸ ਤਰ੍ਹਾਂ ਦੇ ਨਾਲ ਰਹਿੰਦੇ ਰਹੇ ਅਤੇ ਮਾਈ ਨੇ ਪੜੋਸਣ ਨੂੰ ਕਿਹਾ ਵੀ ਮੇਰੇ ਘਰ 'ਚ ਇੱਕ ਮਹਾਤਮਾ ਆਏ ਹੋਏ ਨੇ, ਮੈਂ ਤਾਂ ਹੈਰਾਨ ਹਾਂ, ਤਿੰਨ ਤਿੰਨ ਮਹੀਨੇ ਸਮਾਧੀ ਲਾ ਕੇ ਖੋਲ੍ਹਦੇ ਨੇ। ਮਾਈ ਨੇ ਅਗਲੀ ਨੂੰ ਦੱਸਤਾ, ਅਗਲੀ ਨੇ ਅਗਲੀ ਨੂੰ, ਸਾਰੇ ਸ਼ਹਿਰ 'ਚ ਹੋ ਗਿਆ। ਰਾਜੇ ਤੱਕ ਗੱਲ ਪਹੁੰਚ ਗਈ ਕਿ ਪੂਰਨ ਮਹਾਤਮਾ ਇਹ ਸ਼ਹਿਰ 'ਚ ਆਇਆ। ਰਾਜਾ ਕਹਿਣ ਲੱਗਿਆ ਵੀ ਦਰਸ਼ਨ ਕਰਦਿਆਂ ਚੱਲ ਗਏ। ਵਜ਼ੀਰ ਕਹਿਣ ਲੱਗਿਆ ਹਜ਼ੂਰ ਮੈਨੂੰ ਵੀ ਨਾਲ ਚੱਲੋ। ਫੌਜ ਦਾ ਜਰਨੈਲ ਕਹਿੰਦਾ ਮੈਨੂੰ ਵੀ ਲੈ ਚਲੋ, ਪੁਲਿਸ ਜਰਨੈਲ ਕਹਿੰਦਾ ਮੈਨੂੰ। ਉਹਨਾਂ ਦੇ ਫਿਰ ਛੋਟੇ ਵਾਲੇ ਜਲੂਸ ਬਣ ਗਿਆ, ਬੈਂਡ ਬਾਜਾ ਲਈ ਜਾਂਦੇ। ਜਦ ਮਾਈ ਦੇ ਘਰ ਮੂਹਰੇ ਆਏ ਤਾਂ ਉਸ ਵੇਲੇ ਗੋਪੀ ਚੰਦ ਕਹਿਣ ਲੱਗਿਆ ਮਾਈ ਆਹ ਕੀ ਕਰਦਾ ਤੈਂ, ਆਹ ਕੀ ਆ ਰਿਹਾ? ਕਹਿੰਦੀ ਮਹਾਰਾਜ ਇੱਥੇ ਦਾ ਰਾਜਾ ਜਿਹੜਾ ਹੈ ਇਹ ਸ਼ਹਿਰ ਦਾ, ਉਹ ਥੋੜ੍ਹੇ ਦਰਸ਼ਨ ਕਰਨ ਆ ਰਿਹਾ, ਸਾਰੀ ਪਬਲਿਕ ਦਰਸ਼ਨ ਕਰ। ਕਹਿੰਦਾ ਗੋਪੀ ਚੰਦ ਤਾਂ ਪਰਿੰਡਾਂ ਆ ਰਹੀਆਂ ਨੇ, ਫਿਰ ਹੁਣ ਕੀ ਕਰੀਏ? ਦੰਦਈਏ ਆ ਗਏ, ਦੰਦੀਆਂ ਵੱਢਣਗੇ। ਆਪਾਂ ਤਾਂ ਨੱਠ ਕੇ ਆਏ ਸੀ ਛੱਡ ਕੇ ਇੱਥੇ, ਇਹ ਮਾਈ ਨੇ ਫੇਰ ਚਮੇੜਤੇ ਸਾਡੇ ਦੁਆਲੇ। ਕਹਿੰਦੇ ਆਪਾਂ ਡਰਾਮਾ ਕਰਦੇ ਹਾਂ। ਜਦ ਰਾਜਾ ਨੇੜੇ ਆ ਗਿਆ, ਉਹਨੇ ਮੋਤੀਆਂ ਦਾ ਹਾਰ ਹੱਥ 'ਚ ਲੈ ਲਿਆ। ਜਦ ਨੇੜੇ ਆ ਗਿਆ ਉਸ ਵੇਲੇ ਗੋਪੀ ਚੰਦ ਕਹਿੰਦਾ ਭਰਸਰੀ ਜੀ ਅੱਜ ਮੈਂ ਜਾਊਂਗਾ ਗਦਾ ਕਰਨ। ਕਹਿੰਦਾ ਕਿਉਂ ਮੈਂ ਜਾਣਾ? ਕਹਿੰਦਾ ਨਹੀਂ ਮੈਂ ਜਾਣਾ। ਕਹਿੰਦਾ ਕਿਉਂ ਜਾਣਾ ਤੈਂ? ਕਹਿੰਦਾ ਕੱਲ੍ਹ ਤੂੰ ਲੱਡੂ ਖਾਇਆ ਸੀ, ਮੈਨੂੰ ਲਿਆ ਕੇ ਨਹੀਂ ਦਿੱਤੇ। ਉਹ ਕਹਿੰਦਾ ਤੈਨੂੰ ਕਿਵੇਂ ਪਤਾ? ਕਹਿੰਦਾ ਤੇਰੀ ਦਾੜੀ 'ਚ ਲੱਗਿਆ ਹੋਇਆ ਸੀ। ਉਹ ਕਹਿੰਦਾ ਤੈਂ ਵੀ ਪਰਸੋਂ ਖੀਰ ਖਾਧੀ ਸੀ, ਮੈਨੂੰ ਲਿਆ ਕੇ ਨਹੀਂ ਦਿੱਤੀ। ਉਹ ਕਹਿੰਦਾ ਮੈਂ ਜਾਣਾ? ਉਹ ਕਹਿੰਦਾ ਮੈਂ। ਦੋਏ ਜਫਮ ਜਫੀ ਹੋ ਗਏ। ਰਾਜਾ ਖੜਾ ਦੇਖਦਾ, ਕਹਿੰਦਾ ਆਹ ਕਾਹਦੇ ਸਾਧ ਨੇ? ਇਹ ਤਾਂ ਲੱਡੂਆਂ 'ਤੇ ਖੂਰ ਤੋਂ ਹੀ ਗਾਂ ਨਹੀਂ ਨੰਘੇ। ਵਾਪਸ ਮੁੜ ਗਿਆ, ਕਹਿੰਦਾ ਐਵੇਂ ਗਲਤ ਕਰ ਲੈ, ਕੁਛ ਨਹੀਂ ਹੈ। ਸ਼ੁਕਰ ਕਰਿਆ, ਮੱਥੇ ਟੇਕਦੇ ਨੇ। ਵੈ ਬੜਾ ਭਾਰਾ ਦੰਦਈਆ ਆ ਰਿਹਾ ਸੀ, ਅਸੀਂ ਤਾਂ ਖਾ ਲਏ ਸੀ ਇਹਨੇ। ਇਹਨੂੰ ਕਹਿੰਦੇ ਨੇ ਪ੍ਰਤਿਸ਼ਠਾ, ਮਾਨਤਾ। ਜਦੋਂ ਸੰਤਾਂ ਦੀ ਮਾਨਤਾ ਬਹੁਤ ਹੀ ਵੱਧ ਜਾਵੇ ਜਿਹੜੇ ਸਹੀ ਮਹਾਤਮਾ ਹੁੰਦੇ ਨੇ ਕਈ ਵਾਰੀ ਨਿੰਦਿਆ ਕਰਾ ਦਿੰਦੇ ਨੇ ਆਪਦੀ, ਉਲਟਾ ਕੰਮ ਕਰ ਦੇਣਗੇ ਵੀ ਸਾਰੇ ਹੀ ਨਿੰਦਿਆ ਕਰਨ ਲੱਗਣੇ, ਕਬੀਰ ਸਾਹਿਬ ਵੀ ਨਿੰਦਿਆ ਕਰਾਉਂਦੇ ਨੇ। ਸੋ ਇਸ ਤਰ੍ਹਾਂ ਦੇ ਨਾਲ ਪ੍ਰਤਿਸ਼ਠਾ ਦਾ ਤਿਆਗ ਕਰਨਾ ਛੇਵਾਂ ਹੋਇਆ ਕਰਦਾ, ਨਿੰਦਾ ਅਤੇ ਉਸਤਤ ਨੂੰ ਬਰਾਬਰ ਜਾਣੋ, ਚਾਹੇ ਸਾਰੇ ਨਿੰਦਿਆ ਕਰੀ ਜਾਓ ਚਾਹੇ ਸਾਰੇ ਵਡਿਆਈ ਕਰੀ ਜਾਓ, ਇਹਨਾਂ ਦੋਹਾਂ ਨੂੰ ਬਰਾਬਰ ਜਾਣਨਾ। ਨਿੰਦਿਆ ਵਾਲੇ ਨੂੰ ਮਾੜਾ ਨਹੀਂ ਕਹਿਣਾ, ਉਸਤਤ ਵਾਲੇ ਨੂੰ ਕੋਈ ਬਹੁਤਾ ਮਾਣ ਨਹੀਂ ਦੇਣਾ। ਨਾਮਦੇਵ ਜੀ ਆਪਦੇ ਪਾਸ ਇੱਕ ਸੇਠ ਨੇ ਬੱਚਾ ਪੜ੍ਹਨ ਲਾ ਤਾ, ਬੱਚਾ ਗਹਿਣੇ ਪਾ ਕੇ ਆ ਗਿਆ। ਜਦੋਂ ਵਾਪਸ ਜਾਣ ਲੱਗਿਆ ਤਾਂ ਨਾਮਦੇਵ ਜੀ ਨੇ ਉਹਦੇ ਗਹਿਣੇ ਲਾ ਲਏ, ਪੋਟਲੀ ਬੰਨ੍ਹ ਕੇ ਰੱਖ ਲਈ। ਜਦ ਘਰ ਆਇਆ ਤਾਂ ਮਾਂ ਨੇ ਪੁੱਛਿਆ ਤੇਰੇ ਗਹਿਣੇ ਕਿੱਧਰ ਗਏ? ਉਹ ਕਹਿੰਦਾ ਭਗਤ ਨੇ ਲਾ ਲਏ। ਜਦੇ ਗੁਆਂਢਣ ਕੋਲ ਗਈ ਕਹਿੰਦੀ ਦੇਖ ਭੈਣ ਭਗਤ ਭਗਤ ਕਰਦੇ ਨੇ, ਕਹਿੰਦੇ ਤਾਂ ਠੱਗ ਨਿਕਲਿਆ ਨਾਮਦੇਵ ਤਾਂ, ਮੈਂ ਮੇਰੇ ਪੁੱਤ ਦੇ ਗਹਿਣੇ ਪਾਏ ਹੋਏ ਸੀ ਸਾਰੇ ਲਾ ਲਏ। ਉਹ ਕਹਿੰਦੀ ਤੂੰ ਮੰਗ ਲੈ, ਕਹਿੰਦੇ ਕੋਈ ਦਿੰਦਾ ਜਿਹਨੇ ਲਾਏ ਲਏ ਉਹਨੇ ਕਦ ਮੰਨਣਾ। ਉਹ ਅਗਲੇ ਘਰ 'ਚ ਗਈ ਜਾ ਕੇ ਕਹਿੰਦੀ ਦੇਖੋ ਨਾਮਦੇਵ ਦੀ ਦਾ ਪਾਜ ਉੱਗੜ ਗਿਆ, ਆਹ ਫਲਾਣੀ ਦੇ ਬੱਚੇ ਦੇ ਸਾਰੇ ਗਹਿਣੇ ਲਾਏ। ਜਿਉਂ ਗੱਲ ਚੱਲੀ ਸ਼ਾਮ ਤੱਕ ਸਾਰੇ ਸ਼ਹਿਰ 'ਚ ਫੈਲੇ। ਸੇਠ ਆਇਆ ਕਹਿੰਦੀ ਤੂੰ ਚੰਗਾ ਚੋਰ ਕੋ ਪੜ੍ਹਨ ਲਾਇਆ, ਉਹ ਤਾਂ ਠੱਗ ਹੈ, ਗਹਿਣੇ ਲਾ ਲਏ ਸਾਰੇ ਮੇਰੇ ਬੱਚੇ ਦੇ। ਉਹ ਕਹਿੰਦਾ ਕੋਈ ਨਹੀਂ, ਨਾਮਦੇਵ ਨੇ ਨੱਠ ਜਾਣਾ, ਮੈਂ ਸਵੇਰੇ ਪੁੱਛ ਲੂੰਗਾ। ਸਵੇਰੇ ਬੱਚੇ ਨੂੰ ਲੈ ਕੇ ਨਾਲ ਜਾਂਦਾ ਹੈ ਅਤੇ ਦੂਰੋਂ ਹੀ ਨਾਮਦੇਵ ਜੀ ਕਹਿਣ ਲੱਗੇ ਸੇਠ ਜੀ ਜੇ ਬੱਚਾ ਬਣਾਉਣਾ ਗਹਿਣੇ ਪਾ ਕੇ ਨਾ ਭੇਜਿਓ ਸਾਡੇ ਕੋਲ, ਆ ਚੱਕੋ ਪੋਟਲੀ ਆਪਣੀ। ਕੋਈ ਰਾਹ 'ਚ ਚੱਕ ਲਿਜਾਂਦਾ, ਗਲ ਘੁੱਟ ਦਿੰਦਾ, ਕਿਡਨੈਪ ਕਰ ਲੈਂਦਾ। ਵਾਪਸ ਆ ਗਿਆ ਕਹਿੰਦਾ ਕਮਲੀਏ ਉਹਨੇ ਤਾਂ ਆਪਣੇ ਬੱਚੇ ਦੀ ਜਾਨ ਬਚਾਈ ਹੈ, ਗਹਿਣੇ ਲਾ ਕੇ ਰੱਖ ਲਏ ਸੀ। ਉਹ ਜਦੇ ਗਈ ਗੁਆਂਢਣ ਕੋ ਕਹਿੰਦੀ ਭੈਣ ਐਵੇਂ ਮੇਰੇ ਤੇ ਕਹਿ ਹੋ ਗਿਆ, ਉਹਨੇ ਤਾਂ ਸਾਡੇ ਬੱਚੇ ਦੀ ਜਾਨ ਬਚਾਈ ਹੈ। ਜਿਉਂ ਸਾਰੇ ਸ਼ਹਿਰ 'ਚ ਹੋਈ ਉਸਤ ਅਤੇ ਉਸਤ ਹੋਣ ਲੱਗ। ਨਾਮਦੇਵ ਜੀ ਬੈਠੇ ਨੇ ਕੋਲ, ਸਵਾਹ ਦਾ ਢੇਰ ਹੈ। ਕਿਸੇ ਪ੍ਰੇਮੀ ਨੇ ਕਿਹਾ ਕਹਿੰਦੇ ਭਗਤ ਜੀ ਪਰ ਕੱਲ੍ਹ ਤਾਂ ਤੁਹਾਡੀ ਬੜੀ ਨਿੰਦਿਆ ਹੋਈ, ਅੱਜ ਤੁਹਾਡੀ ਉਸਤਤ ਹੋ ਰਹੀ ਹੈ। ਉਹਨਾਂ ਨੇ ਇੱਕ ਮੁੱਠੀ ਇੱਧਰੋਂ ਭਰ ਲਈ, ਇੱਕ ਐਂ ਭਰ ਲਈ, ਇੱਕ ਐਂ ਸੁੱਟਤੀ ਇੱਕ ਐਂ। ਕਹਿੰਦੇ ਆਹ ਤਾਂ ਉਸਤਤ ਕਰਨ ਵਾਲਿਆਂ ਦੇ ਸਿਰ 'ਚ, ਆਹ ਕਹਿੰਦੇ ਨਿੰਦਿਆ ਕਰਨ ਵਾਲਿਆਂ, ਆਪਾਂ ਤਾਂ ਕਹਿੰਦੇ ਦੋਹਾਂ 'ਤੇ ਬਰੀ ਹਾਂ। ਸੋ ਉਸਤਤ ਅਤੇ ਨਿੰਦਿਆ ਵਾਲਾ ਬੰਦਾ ਨਾਮ ਨਹੀਂ ਜਪ ਸਕਿਆ ਕਰ। ਅਤੇ ਉਸ ਤੋਂ ਬਾਅਦ ਮਹਾਰਾਜ ਕਹਿਣ ਲੱਗੇ ਕਿ ਆਪਣਾ ਆਪ ਸਰਬੰਸ ਗੁਰੂ ਦੇ ਅਰਪਣ ਕਰਨਾ ਪੈਣਾ। ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਛ ਕਰ ਨਾ ਜਨਾਵ, ਹਰ ਹਰ ਨਾਮ ਦਿੱਤੇ ਸਤਿਆ, ਮਨ ਵਿੱਚ ਹੈ ਸਤਿਗੁਰ ਕੇ ਪਾਸ, ਅਤੇ ਸੇਵਕੇ ਕਾਰਜ ਰਾਸ, ਸੇਵਾ ਕਰਤ ਹੋਏ ਨੇ ਕਾਮੀ, ਜਿਸ ਕੋ ਹੋਤ ਪ੍ਰਾਪਤ ਸਵਾਲ। ਕਹਿੰਦੇ ਆਪਣਾ ਆਪ ਗੁਰੂ ਦਾ ਸਮਰਪਣ ਕਰਨਾ ਪੈਂਦਾ। ਚੌਥਾ ਇਹ ਹੈ, ਅਗਲਾ ਹੈ ਕਿ ਨਾਮ ਦੇ ਉੱਤੇ ਭਰੋਸਾ ਹੋਣਾ ਚਾਹੀਦਾ। ਕਈ ਪ੍ਰੇਮੀ ਕਹਿੰਦੇ ਨੇ ਜੀ ਪੰਜ ਪਿਆਰੇ ਨੇ ਤਾਂ ਨਾਮ ਦੇ ਤਾ, ਉਹਨਾਂ ਨੂੰ ਕਹਿੰਦੇ ਫਲਾਣੇ ਥਾਂ 'ਤੇ ਨਾਮ ਅਸਲੀ ਮਿਲਦਾ, ਤੁਸੀਂ ਜਾਣਦੇ ਹੋ ਸਾਰੇ, ਵੀ ਸਾਡੇ ਨਾਲ ਚੱਲ ਉੱਥੇ ਨਾਮ ਦਿੰਦੇ ਨੇ, ਤੈਨੂੰ ਨਾਮ ਦਵਾ ਲਿਆ ਜੀ। ਜੇ ਨਾਮ ਦੀ ਗੱਲ ਕਰੋ ਵੀ ਮੈਨੂੰ ਪੰਜ ਪਿਆਰਿਆਂ ਦੇ ਤਾਂ, ਕਹਿੰਦੇ ਤੈਨੂੰ ਭਜਨ ਦਵਾ ਲਈਏ, ਭਜਨ ਨਹੀਂ ਮਿਲਿਆ। ਗਲਤ ਗੱਲ ਕਰਦੇ ਨੇ, ਧੋਖੇ ਦੇ ਵਿੱਚ ਪਾਉਂਦੇ ਨੇ। ਨਾਮ ਤਾਂ ਸਾਰੇ ਹੀ ਹੋਂ ਬਲਿਆਰੇ ਜਾਓ ਜੇਤੇ ਤੇਰੇ ਨਾਮ, ਜਿੰਨੇ ਵੀ ਨਾਮ ਨੇ ਸਭ ਪਾਰ ਕਰਨ ਨੂੰ ਸਮਰੱਥ ਨੇ। ਸੋ ਉਸ ਨਾਮ ਦੇ ਉੱਤੇ ਪੂਰਾ ਭਰੋਸਾ ਹੋਣਾ, ਫਿਰ ਡੋਲਣਾ ਨਹੀਂ ਵੀ ਵਾਹਿਗੁਰੂ ਵਾਹਿਗੁਰੂ ਕਹਾਂ ਕਿ ਮੈਂ ਕੋਈ ਹੋਰ ਨਾਲ ਨਾਮ ਲਾ ਲਾਂ। ਬਹੁਤ ਦੁਨੀਆ ਡੋਲਦੀ ਹੈ, ਵੱਡੇ ਵੱਡੇ ਡੋਲਦੇ ਮੈਂ ਦੇਖੇ ਨੇ, ਤੁਰ ਪੈਂਦੇ ਨੇ ਵੀ ਫਲਾਣੇ ਸੰਤਾਂ ਕੋਲ, ਫਲਾਣੇ ਗੁਰੂ ਕੋਲ ਨਾਮ ਮਿਲਦਾ, ਉੱਥੋਂ ਲਈ ਅਸਲੀ ਨਾਮ ਆ ਉਹਨਾਂ ਕੋਲ। ਸੋ ਨਾਮ ਦੇ ਉੱਤੇ ਪੂਰਾ ਭਰੋਸਾ ਦੇ ਰੱਖਣਾ, ਫਿਰ ਸੇਵਾ ਦੀ ਲਗਨ। ਦਸਵਾਂ ਹੁੰਦਾ ਹੈ ਸ਼ੁਭ ਗੁਣ ਧਾਰਨ ਕਰਨੇ, ਮਾੜੇ ਗੁਣਾਂ ਔਗੁਣਾਂ ਨੂੰ ਛੱਡ ਦੇਣ। ਗਿਆਰਵਾਂ ਹੁੰਦਾ ਹੈ ਕਿ ਅਭਿਆਸ ਲਈ ਲਗਨ ਰੱਖਣੀ, ਅੰਮ੍ਰਿਤ ਵੇਲੇ ਜਾਗਣਾ, ਇਸ਼ਨਾਨ ਕਰਨਾ, ਕੋਈ ਸਵਾਸ ਬਿਰਥਾ ਨਾ ਜਾਣ ਦੇਣਾ। ਬਾਰਵਾਂ ਹੋਇਆ ਕਰਦਾ ਹੈ ਅਪਮਾਨ ਦਾ ਤਿਆਗ, ਮਾਣ ਨਹੀਂ ਰੱਖਣਾ, ਜੇ ਮਾਣ ਰਹਿ ਗਿਆ ਤਾਂ ਸਿੱਖੀ ਨਹੀਂ ਪ੍ਰਾਪਤ ਹੁੰਦੀ ਸਾਧਸੰਗ ਦੀ। ਮਾਣ ਵਾਲਾ ਚੇਲਾ ਕਦੇ ਨਹੀਂ ਰਹੇਗਾ, ਉਹਦੇ ਮਨ 'ਚ ਹਮੇਸ਼ਾ ਵਿਰੋਧਤਾ ਰਹੇਗੀ ਵੀ ਮੈਨੂੰ ਸੰਤਾਂ ਨੇ ਐਂ ਕਹਿਤਾ। ਇੱਕ ਮਹਾਤਮਾ ਸੀ, ਉਹਨਾਂ ਕੋਲ ਇੱਕ ਚੌਧਰੀ ਆਇਆ ਬਹੁਤ ਵੱਡਾ ਇਲਾਕੇ ਦਾ, ਕਹਿਣ ਲੱਗਿਆ ਮਹਾਰਾਜ ਮੈਨੂੰ ਚੇਲਾ ਬਣਾ ਲਓ। ਉਹ ਕਹਿੰਦੇ ਵੀ ਚੇਲਾ ਤੂੰ ਐਂ ਘਰ ਵਿੱਚ ਰਹਿ ਚੇਲਾ ਬਣ ਕੇ ਕੀ ਲੈਣਾ? ਕਹਿੰਦਾ ਨਹੀਂ ਮਹਾਰਾਜ ਤੁਹਾਨੂੰ ਪਤਾ ਨਹੀਂ, ਮੈਂ ਤਾਂ ਬੜਾ ਚੌਧਰੀ ਹਾਂ, 100 ਪਿੰਡ ਦੇ ਵਿੱਚ ਮੇਰੀ ਵਾਕਫੀ ਹੈ, ਜੇ ਮੈਂ ਤੁਹਾਡਾ ਚੇਲਾ ਬਣ ਗਿਆ ਨਾ ਇੱਥੇ ਭੰਡਾਰੇ ਭਰ ਜਾਣਗੇ, ਕੱਪੜਿਆਂ ਨਾਲ, ਦਾਣਿਆਂ ਨਾਲ, ਨਾਲੇ ਤੁਹਾਨੂੰ ਪਤਾ ਕਿੱਡਾ ਮੇਲਾ ਲੱਗ ਜੂ ਮੇਰੇ ਇਕੱਲੇ ਨਾਲ। ਮਹਾਤਮਾ ਨੂੰ ਵਾਰ ਵਾਰ ਕਹਿੰਦਾ, ਮਹਾਤਮਾ ਨੇ ਕਿਹਾ ਵੀ ਇਹ ਤਾਂ ਅਪਮਾਨੀ ਬੰਦਾ ਹੈ, ਇਹ ਬਾਅਦ 'ਚ ਤੰਗ ਕਰੋ। ਮਹਾਤਮਾ ਕਹਿੰਦੇ ਚੰਗਾ ਆ ਜਾ ਫਿਰ। ਕਹਿੰਦੇ ਉਹ ਲੋਹੇ ਦਾ ਸਰੀਆ ਲਿਆ, ਚੱਕ ਕੇ ਸਰੀਆ ਲਿਆਂਦਾ, ਕੋਲੋਂ ਪਾਰਸ ਕੱਢ ਲਿਆ, ਉਹਦੇ ਉੱਤੇ ਘਸਾਤਾ। ਕਹਿੰਦੇ ਬਾਜ਼ਾਰ 'ਚ ਪੁੱਛ ਕੇ ਆ ਕੀ ਹੈ? ਬਾਜ਼ਾਰ ਗਿਆ, ਕਹਿੰਦੇ ਜੀ ਇਹ ਤਾਂ ਸੋਨਾ ਹੈ। ਕਹਿੰਦੇ ਪੁੱਛ ਲਿਆ ਚੰਗੀ ਤਰ੍ਹਾਂ? ਕਹਿੰਦੇ ਹਾਂ। ਦੇ ਕਹਿੰਦੇ ਪਾਰਸ ਨੇ ਸੋਨਾ ਬਣਾਤਾ, ਉਹ ਗਾਗਰ ਲਿਆ ਲੋਹੇ ਦੀ ਚੱਕ ਕੇ। ਇੰਨੇ ਨੂੰ ਪਾਰਸ ਦੇ ਉੱਤੇ ਇੱਕ ਹਲਕਾ ਜਿਹਾ ਕਾਗਜ਼ ਵੇੜਤਾ, ਕਹਿੰਦੇ ਇਹਨੂੰ ਵਿੱਚ ਰੱਖ ਦੇ, ਇਹ ਸੋਨੇ ਦੀ ਬਣ ਜੂ, ਜਦ ਆਪਾਂ ਨੂੰ ਲੋੜ ਪਏਗੀ ਨਾ ਫਿਰ ਆਪਾਂ ਕੰਮ ਲੈ ਲਾਂਗੇ। ਰੱਖਿਆ ਆ, ਸੇਵਾ ਕਰਦਾ, ਚੇਲਿਆਂ ਨਾਲ ਲੜਦਾ, ਦੂਜਿਆਂ ਨਾਲ ਗੱਲ 'ਤੇ ਕਹਿੰਦਾ, ਕਹਿੰਦਾ ਤੁਹਾਨੂੰ ਪਤਾ ਹੋਵੇ ਮੈਂ ਚੌਧਰੀ ਹੋ ਕੇ ਭਾਂਡੇ ਮਾਂਜਦਾ, ਮੈਂ ਕਿੱਡਾ ਚੌਧਰੀ ਆ ਪਾਣੀ ਧੋਣਾ, ਮੈਂ ਕਿੱਡਾ ਚੌਧਰੀ ਹੋ ਕੇ ਸੇਵਾ ਕਰਦਾ, ਝਾੜੂ ਦਿੰਦਾ। 12 ਸਾਲ ਲੰਘ ਗਏ, ਇੱਕ ਦਿਨ ਕਹਿਣ ਲੱਗਿਆ ਵੀ ਸੰਤ ਜੀ ਮੈਂ ਤੁਹਾਡੀ ਕਥਾ ਸੁਣਦਾ ਹੁੰਦਾ, ਵੀ ਜਦੋਂ ਨਾਮ ਹਿਰਦੇ 'ਚ ਵੱਸ ਜਾਵੇ ਤਾਂ ਪਰਮ ਸ਼ਾਂਤ ਹੋ ਜਾਂਦੀ ਹੈ, ਮੇਰਾ ਤਾਂ ਕੱਖ ਨਹੀਂ ਬਣਿਆ, ਮੈਂ ਤਾਂ ਉਹ ਜਿਹਾ ਹੀ ਹਾਂ ਜਿਹਾ ਜਿਹਾ ਆਇਆ ਸੀ। ਕਹਿੰਦੇ ਤੇਰੇ 'ਚ ਕੋਈ ਨੁਕਸ ਆਉਣਾ? ਕਹਿੰਦਾ ਮੇਰੇ 'ਚ ਤਾਂ ਕੋਈ ਨੁਕਸ ਨਹੀਂ ਹੈ, ਤੁਹਾਡੇ 'ਚ ਨੁਕਸ ਆਉਣਾ ਹੈ, ਤੁਸੀਂ ਕੱਚੇ ਸੰਤ ਹੋ, ਮੇਰਾ ਕੁਛ ਨਹੀਂ ਬਣਾਇਆ। ਉਹ ਕਹਿੰਦੇ ਉਹ ਗਾਗਰ ਲਿਆ ਚੱਕ ਕੇ, ਚਾਬੀ ਦੇ ਤੀ, ਪੇਟੀ ਖੋਲ੍ਹੀ ਅਤੇ ਗਾਗਰ ਲਿਆਇਆ, ਉੱਥੋਂ ਹੀ ਕਰਨ ਲੱਗ ਗਿਆ। ਕਹਿੰਦਾ ਲਓ ਸੰਤ ਜੀ, ਤੁਸੀਂ ਵੀ ਝੂਠੇ ਅਤੇ ਤੁਹਾਡਾ ਪਾਰਸ ਵੀ ਝੂਠਾ, ਆਹ ਦੇਖੋ 12 ਸਾਲ ਤੋਂ ਬਾਅਦ ਸੋਨੇ ਦੀ ਨਹੀਂ ਬਣੀ। ਉਹ ਕਹਿੰਦੇ ਉਰੇ ਲਿਆ, ਉਰੇ ਸਾਡੇ ਕੋਲ ਨੇੜੇ ਆ ਗਿਆ। ਕਹਿੰਦੇ ਪਾਰਸ ਕੱਢ, ਵਿੱਚੋਂ ਪਾਰਸ ਕੱਢਿਆ, ਕਹਿੰਦੇ ਦੇਖ ਕੋਈ ਚੀਜ਼ ਤਾਂ ਨਹੀਂ ਇਹਦੇ ਉੱਤੇ? ਕਹਿੰਦਾ ਪਤਲਾ ਜਿਹਾ ਕਾਗਜ਼ ਹੈ। ਕਹਿੰਦੇ ਉਹ ਲਾ ਦੇ। ਜਦ ਉਹ ਲਾ ਕੇ ਕਹਿੰਦੇ ਹੁਣ ਲਾ ਇਹਨੂੰ, ਜਦ ਲਾਇਆ ਤਾਂ ਸੋਨੇ ਦੀ ਬਣ ਗਈ। ਕਹਿੰਦਾ ਸੰਤ ਜੀ, ਤੁਹਾਡਾ ਪਾਰਸ ਤਾਂ ਸਹੀ ਹੈ ਪਰ ਤੁਸੀਂ ਨਹੀਂ ਸਹੀ। ਉਹ ਕਹਿੰਦੇ ਉਹ ਪ੍ਰੇਮੀਆ, ਜਿਵੇਂ ਪਾਰਸ ਦੇ ਉੱਤੇ ਪਤਲਾ ਕਾਗਜ਼ ਸੀ, ਐਸੇ ਤਰ੍ਹਾਂ ਤੇਰੇ ਮਨ ਵਿੱਚ ਹਰ ਵਕਤ ਅਭਿਮਾਨ ਰਹਿੰਦਾ ਵੀ ਮੈਂ ਚੌਧਰੀ ਹਾਂ, ਅਜੇ ਭੁੱਲਿਆ ਨਹੀਂ 12 ਸਾਲ ਬਾਅਦ। ਅਤੇ ਮਾਣ ਅਤੇ ਅਪਮਾਨ ਜਿੱਥੇ ਹੋਵੇ, ਅਪਮਾਨ ਹੋਵੇ ਉਸ ਥਾਂ ਦੇ ਉੱਤੇ ਨਾਮ ਨਹੀਂ ਚੱਲਿਆ ਕਰ। ਸੋ ਇਸੇ ਤਰ੍ਹਾਂ ਨਾਲ ਮਹਾਰਾਜ ਕਹਿਣ ਲੱਗੇ ਵੀ 13ਵੀਂ ਰਹਿਤ ਹੁੰਦੀ ਹੈ ਬੁਰੇ ਖਿਆਲਾਂ ਦਾ ਤਿਆਗ ਕਰ ਦੇਣਾ, ਕੋਈ ਮੇਰਾ ਬੁਰਾ ਖਿਆਲ ਉੱਠਣੇ ਨਹੀਂ ਦੇਣਾ। 14ਵੀਂ ਹੋਇਆ ਕਰਦੀ ਹੈ ਸਤਸੰਗ ਦੀ ਲਗਨ, ਜਿੱਥੇ ਵੀ ਸਤਸੰਗ ਹੋਵੇ, ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣਾ, ਉਸ ਥਾਂ 'ਤੇ ਤੂੰ ਚੱਲ ਕੇ ਜਾਇਆ ਕਰ, ਸੇਵਾ ਕਰਿਆ ਕਰ, ਤਾਂ ਨਾਮ ਚੱਲਦਾ। ਇੰਨੇ ਉਪਦੇਸ਼ ਦੇਣ ਤੋਂ ਬਾਅਦ ਮਹਾਰਾਜ ਨੇ ਸਾਵਧਾਨ ਕਰਕੇ ਵਾਹਿਗੁਰੂ ਮੰਤਰ ਦੇਤਾ, ਤਰੀਕਾ ਦੱਸਤਾ। ਦਿਨਾਂ 'ਚ ਹੀ ਚੜ ਗਿਆ ਸਾਧ ਸਿੰਘ, ਪਹਿਲਾਂ ਰਸਨਾ ਦੇ ਨਾਲ ਨਾਮ ਜਪਦਾ, ਮਾਲਾ ਨਾਲ ਜਪਦਾ, ਫਿਰ ਰਸਨਾ ਨਾਲ ਜਪਣ ਲੱਗ ਗਿਆ, ਸਵਾਸ ਨਾਲ ਜਪਣ ਲੱਗ ਗਿਆ, ਮਧਮਾ ਬਾਣੀ 'ਚ ਜਪਣ ਲੱਗ ਗਿਆ, ਪਸੰਤੀ ਬਾਣੀ 'ਚ ਜਪਣ ਲੱਗ ਗਿਆ, ਪਰਾ ਬਾਣੀ 'ਚ ਨਾਮ ਜਪਣ ਲੱਗ ਗਿਆ, ਅਗਿਆ ਚੱਕਰ ਜਪਣ ਲੱਗ ਗਿਆ, ਤ੍ਰਿਕਟੀ ਜਪਣ ਲੱਗ ਗਿਆ, ਅਖੀਰ ਬਿਰਤੀ ਉੱਥੇ ਪਹੁੰਚ ਗਈ ਜਿਹਨੂੰ ਦਸਵਾਂ ਦੁਆਰ ਕਹਿੰਦੇ। ਜਦੋਂ ਦਸਵੇਂ ਦੁਆਰ 'ਚ ਬਿਰਤੀ ਪਹੁੰਚਦੀ ਹੈ, ਕੱਲ੍ਹ ਮੈਂ ਬੇਨਤੀ ਕਰੀ ਸੀ ਕਿ ਉਸ ਵੇਲੇ ਫਿਰ ਉਹਦੀ ਅਵਸਥਾ ਹੋਰ ਹੋ ਜਾਇਆ ਕਰਦੀ ਹੈ। ਅਨਹਦ ਸ਼ਬਦ ਧੁਨ ਵੱਜਦੇ, ਗੁਰ ਸ਼ਬਦ ਸੁਣੀਜੈ, ਤਿਤ ਘੱਟ ਅੰਤਰ ਚਾਨਣਾ, ਕਰ ਭਗਤ ਮਿਲੀ। ਗੁਰੂ ਮਹਾਰਾਜ ਨੇ ਦ੍ਰਿਸ਼ਟੀ ਕਰਤੀ, ਸਹਿਜ ਦੀ ਸਮਾਧ ਲੱਗ ਗਈ। ਜਿਹਦੀ ਸਹਿਜ ਸਮਾਧ ਲੱਗ ਜਾਵੇ, ਮਹਾਰਾਜ ਕਹਿੰਦੇ ਉਹਨੂੰ ਹੋਰ ਕੋਈ ਦੱਸਣ ਦੀ ਬਾਤ ਨਹੀਂ ਰਹਿੰਦੀ, ਉਹੀ ਜਾਣਦਾ ਹੁੰਦਾ। ਸਹਿਜ ਸਮਾਧ ਲੱਗੀ ਲਿਵ ਅੰਤਰ ਸੋ ਰਸ
ਸੋ ਰਸ ਸੋਈ ਜਾਣੇ, ਸੋਈ ਜਾਣੇ
ਸਮਾਧ ਲਗੀ ਲੇਵੰਤਰ ਸੋਹਰਾ ਸੋਈ ਜਾਣੇ। ਇਹ ਗੱਲ ਬਹੁਤ ਡੂੰਘੀ ਮਹਾਰਾਜ ਦੀ ਹੈ, ਸਮਝਣ ਵਾਸਤੇ ਬੜੀ ਇਕਾਂਤ ਤਵੱਜੋ ਦੀ ਲੋੜ ਹੈ, ਤਾਂ ਸਮਝ ਪੈਂਦੀ ਹੈ। ਪੰਜ ਕਿਸਮ ਦੀਆਂ ਸਮਾਧੀਆਂ ਹੁੰਦੀਆਂ, ਸਾਰਿਆਂ ਨਾਲੋਂ ਸ਼੍ਰੋਮਣੀ ਸਮਾਧੀ ਜਿਹੜੀ ਹੋਇਆ ਕਰਦੀ ਹੈ ਉਹ ਸਹਿ ਸਮਾਧ ਹੋਇਆ ਕਰਦੀ ਹੈ। ਸਭੇ ਸੁੱਖ ਪ੍ਰਭ ਤੁਠੈ, ਗੁਰਪੂਰੇ ਕੇ ਚਰਨ ਮਨ ਬੁੱਠੇ, ਸਹਿ ਸਮਾਧ ਲਗੀ ਲੇਵੰਤਰ ਸੋਹਰਾ ਸੋਈ ਜਾਣੇ। ਸੋ ਇਸ ਤਰ੍ਹਾਂ ਜਦੋਂ ਪੂਰਾ ਹੋ ਗਿਆ, ਮਹਾਰਾਜ ਨੇ ਦੇਖ ਲਿਆ ਵੀ ਬਿਰਤੀ ਇਹਦੀ ਉੱਤੇ ਚੜ ਗਈ। ਕਹਿਣ ਲੱਗੇ, ਭਾਈ ਮੰਝ, ਹੁਣ ਤੂੰ ਘਰ ਜਾ, ਆਪਣਾ ਕਾਰੋਬਾਰ ਕਰ, ਪਰ ਦੇਖ ਅਜੇ ਵੀ ਤੈਨੂੰ ਅਸੀਂ ਕਹਿੰਦੇ ਹਾਂ, ਤੈਨੂੰ ਬਹੁਤ ਤਕਲੀਫਾਂ ਆਉਣਗੀਆਂ, ਘਰ ਬਾਰ ਤੇਰਾ ਜਾਂਦਾ ਰਹੇਗਾ, ਪਸ਼ੂ ਮਰ ਜਾਣਗੇ, ਤੇਰੀ ਜ਼ਮੀਨ ਜ਼ਿਆਦਾ ਜਾਂਦੀ ਰਹੇਗੀ, ਪਿੰਡੋਂ ਕੱਢ ਦੇਣਗੇ। ਦੇਖ ਲੈ, ਜੇ ਸਿੱਖੀ ਧਾਰਨ ਕਰਨੀ ਆ, ਅਜੇ ਵੀ ਤੇਰਾ ਕੱਖ ਨਹੀਂ ਵਿਗੜਿਆ, ਜਾ ਕੇ ਫੇਰ ਬਣਾ ਲਾ ਆਪਣਾ ਮਕਾਨ। ਨੇਤਰਾਂ ਜਦ ਆ ਗਿਆ ਸੱਚੇ ਪਾਤਸ਼ਾਹ, ਮੈਨੂੰ ਚਰਨਾਂ ਨਾਲ ਨਾ ਤੋੜ। ਕਹਿੰਦੇ, ਚੰਗਾ ਤੇਰੀ ਮਰਜ਼ੀ, ਜਾ ਫਿਰ ਘਰ ਆ ਜਾਂਦਾ। ਕੋਈ ਵੀ ਬੰਦਾ ਨਹੀਂ ਬੋਲਦਾ ਉਹਦੇ ਨਾਲ। ਸ਼ਰੀਕਾ ਭਾਈਚਾਰਾ, ਜਿਹਨਾਂ ਦਾ ਭਲਾ ਕਰਦਾ ਸੀ, ਜਿਹਨਾਂ ਨੂੰ ਕਈ ਵਾਰੀ ਦਾਣੇ ਖਾਣ ਨੂੰ ਦਿੰਦਾ ਸੀ, ਮਾਮਲੇ ਭਰਦਾ ਸੀ, ਸਰਕਾਰੀ ਖਰਚ ਭਰਦਾ ਸੀ, ਇੱਕ ਵੀ ਬੰਦਾ ਨਾ ਆਇਆ। ਕਹਿਣ ਲੱਗੇ, ਇਹਨੇ ਤਾਂ ਸਿੱਖੀ ਧਾਰਨ ਕਰ ਲਈ। ਦੂਜੇ ਦਿਨ ਕੀ ਹੋਇਆ, ਸਭ ਤੋਂ ਚੰਗਾ ਘੋੜਾ ਜਿਹੜਾ ਸੀ, ਜਿਹਨੂੰ ਦੂਰ ਦੂਰ ਤੱਕ ਲੋਕ ਕਹਿੰਦੇ ਸੀ ਵੀ ਇਹੋ ਜਿਹਾ ਘੋੜਾ ਨਹੀਂ ਕਿਸੇ ਕੋਲ ਜਿਹਾ ਜਿਹਾ ਭਾਈ ਤੀਰਥੇ ਕੋਲ, ਉਹ ਘੋੜਾ ਖੜਾ ਖੜਾ ਹੀ ਮਰ ਗਿਆ। ਉਸੇ ਵੇਲੇ ਪਿੰਡ 'ਚ ਗੱਲ ਧੁੰਮ ਗਈ, ਲਓ ਬਾਈ, ਕਹਿੰਦੇ ਪੀਰ ਹੋ ਗਿਆ ਨਾਰਾਜ਼, ਅਤੇ ਦੇਖਿਆ ਨਾ, ਮਾਰਿਆ ਪਹਿਲੇ ਦਿਨ ਇਹ ਘੋੜਾ, ਦੂਜੇ ਦਿਨ ਮੱਝ ਮਰ ਗਈ ਸਭ ਤੋਂ ਚੰਗੀ, ਤੀਜੇ ਦਿਨ ਦੂਜੀ ਮੱਝ ਮਰ ਗਈ, ਚੌਥੇ ਦਿਨ ਜੋੜੀ ਮਰ ਗਈ, ਸਾਰੇ ਹੀ ਡੰਗਰ ਮਰ ਗਏ ਜਿੰਨੇ ਸੀਗੇ, ਇੱਕ ਵੀ ਡੰਗਰ ਨਾ ਬਚਿਆ। ਘਰ ਵਾਲੀ ਕਹਿਣ ਲੱਗੀ ਵੀ ਪੀਰ ਨਾਰਾਜ਼ ਹੋ ਗਿਆ ਆਪਣੇ 'ਤੇ, ਕਹਿੰਦਾ ਨਾ ਭੋਲੀਏ, ਗੁਰੂ ਤੋਂ ਦਾਨ ਨਹੀਂ ਕੋਈ ਹੋਇਆ ਕਰ। ਗੁਰੂ ਮਹਾਰਾਜ ਦੇ ਜੇ ਨਾਮ ਆਪਣੇ ਕੋਲ ਰਹਿ ਜਾਏ, ਗੁਰੂ ਮਹਾਰਾਜ ਦਾ ਪਿਆਰ ਰਹਿ ਜਾਏ, ਸਭ ਕੁਛ ਆਪਣੇ ਕੋਲ ਰਹਿ ਜਾਏ। ਲਿਖਦੇ ਨੇ ਕਿ ਗੁਰ ਕੋ ਕਹਿਓ ਹੋਣ ਪੁੰਨ ਲਾਗਿਓ, ਸਰਬ ਸਮਾਨ ਨਾਸ ਹੋਏ ਭਾਗਿਓ, ਸਾਰਾ ਸਮਾਨ ਨਾਸ ਹੋ ਗਿਆ, ਤਰੰਗ ਮਹਿਕ ਧਨ ਪਿਓ ਬਿਨਾਸ਼ਾ, ਘੋੜੇ ਵੀ ਮਰ ਗਏ, ਮੱਝਾਂ ਵੀ ਮਰ ਗਈਆਂ, ਬਲਦ ਵੀ ਮਰ ਗਏ, ਸਾਰੇ ਧਨ ਦਾ ਨਾਸ਼ ਹੋ ਗਿਆ। ਲੱਗੇ ਸ਼ਰੀਕ ਕਰਨ ਉਪਹਾਸਾ, ਹਾਸਾ ਕਰਦੇ ਨੇ, ਕਹਿੰਦੇ ਲੈ ਸਿੱਖੀ ਧਾਰੀ ਕਰ, ਫਿਰ ਕਰ ਧਾਰਨ ਕਰੀ। ਫਿਰ ਇਲਾਕੇ ਦੀ ਮੀਟਿੰਗ ਬੁਲਾ ਲਈ ਉਹਨਾਂ ਨੇ, ਇਕੱਠੇ ਹੋ ਗਏ, ਕਹਿਣ ਲੱਗੇ, ਦੇਖੋ ਬਈ, ਪੀਰ ਹੋ ਗਿਆ ਨਾਰਾਜ਼, ਇਹਨੇ ਧਾਰੀ ਹੈ ਸਿੱਖੀ, ਅਤੇ ਹੁਣ ਇਹ ਕਰੋ, ਜੇ ਬਚਣਾ ਇਹਨੂੰ ਪਿੰਡ 'ਤੇ ਕੱਢ ਦਈਏ ਆਪਾਂ। ਸਾਰਿਆਂ ਨੇ ਰੈਜੂਲੇਸ਼ਨ ਪਾਸ ਕਰ ਲਿਆ, ਮਤਾ ਪਾਸ ਹੋ ਗਿਆ, ਕਹਿੰਦੇ ਜ਼ਮੀਨ ਖੋ ਕੇ ਵੰਡ ਲਓ ਇਹਦੀ, ਅਤੇ ਇਹਨੂੰ ਕੱਢ ਦਿਓ, ਕੋਈ ਚੀਜ਼ ਨਾ ਚੱਕਣ ਦਿਓ, ਨਹੀਂ ਪੀਰ ਆਪਣੇ 'ਤੇ ਨਾਰਾਜ਼ ਹੋਊ, ਪੀਰ ਆਪਣੇ 'ਤੇ ਖੁਸ਼ ਤਾਂ ਹੋਊ ਜੇ ਇਹਨੂੰ ਧੱਕੇ ਮਾਰ ਕੇ ਕੱਢੀਏ। ਉਸ ਵੇਲੇ ਕਹਿੰਦੇ ਛੀਨ ਲੀਨ ਗ੍ਰਹਿ ਧਨ ਸਿਕਦਾਰੀ, ਸਰਦਾਰੀ ਵੀ ਖੋ ਲਈ, ਧਨ ਵੀ ਖੋ ਲਿਆ, ਘਰ ਵੀ ਖੋ ਲਿਆ, ਸਰਬਨ ਸਰਬ ਸਰੀਕਨ ਦੀਨ ਨਕਾਰੀ, ਧੱਕੇ ਮਾਰ ਕੇ ਕੱਢ ਦਿੱਤਾ। ਕਹੀ ਜੀ ਬਸਤਾ, ਆਪ ਸੋਚੋ ਬਈ, ਜੇ ਸਾਡੇ ਨਾਲ ਇਹ ਜੀ ਗੱਲ ਹੋਵੇ, ਅਸੀਂ ਸਿੱਖੀ ਧਾਰਨ ਕਰਾਂਗੇ, ਜਦੇ ਕਹਿ ਦਾਂਗੇ ਵੀ ਨਾ ਭਾਈ, ਇਹ ਤਾਂ ਬੜਾ ਔਖਾ ਕੰਮ। ਲੇਕਿਨ ਧੰਨ ਸੀ ਉਹ ਗੁਰਸਿੱਖ, ਸਭ ਕੁਛ ਹੋਣ ਤੋਂ ਬਾਅਦ ਇੱਕ ਵੀ ਉਲਾਂਭਾ ਨਹੀਂ ਗੁਰੂ ਮਹਾਰਾਜ ਨੂੰ ਦਿੱਤਾ। ਉਸ ਵੇਲੇ ਕੋਈ ਟਿਕਣ ਨਹੀਂ ਦਿੰਦਾ, ਜਿੱਧਰ ਜਾਂਦਾ ਕੋਈ ਪਾਣੀ ਨਹੀਂ ਪੀਣ ਦਿੰਦਾ, ਪਾਣੀ ਵੀ ਬੰਦ ਕਰਦਾ। ਉਹਨਾਂ ਦਿਨਾਂ 'ਚ ਹੁੱਕਾ ਪਾਣੀ ਬੰਦ ਕਰਨਾ ਕਹਿੰਦੇ ਹੁੰਦੇ ਸੀ, ਵੀ ਨਾ ਪਾਣੀ ਪੀਣ ਦਿਓ, ਨਾ ਇਹਨੂੰ ਸਾਂਝਾ ਬੈਠਣ ਦਿਓ, ਜਿੱਥੇ ਬਹਿੰਦਾ ਉੱਥੇ ਕੋਈ ਬੈਠਣ ਨਹੀਂ ਦਿੰਦਾ। ਜੇ ਕਿਸੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ, ਜਿਹੜੇ ਜਾਣੇ ਪਛਾਣੇ ਸੀ ਉਹ ਪਰਲੇ ਪਾਸੇ ਨੂੰ ਮੂੰਹ ਕਰ ਲੈਂਦੇ, ਨਿੰਦਿਆ ਹੀ ਨਿੰਦਿਆ ਹੋ ਰਹੀ ਹੈ। ਉਸ ਵੇਲੇ ਅੰਤਰ ਧਿਆਨ ਹੋ ਕੇ ਹਿਰਦੇ ਦੇ ਅੰਦਰ ਇਸ ਤਰ੍ਹਾਂ ਦੇ ਵਿਚਾਰ ਪ੍ਰਗਟ ਕਰਦਾ, ਪੜੋ ਪਿਆਰ ਨਾਲ,
ਝੱਟ ਕਿੱਥੇ ਲੰਘਾਵਾਂ ਮਾਲਕਾ ਦੁਨੀਆਂ ਟਿਕਾਣਾ ਇਸ ਕਲੀਆਂ ਪੰਜ ਪੀਤੀਆਂ ਕਿਉਂ ਕਰ ਰੱਖਾਂ ਪੱਤ ਜੇ ਬੋਲਾਂ ਤਾਂ ਆਖੀਐ ਬੜਬੜ ਕਰੈ ਬਹੱਤ ਚੁੱਪ ਕਰਾਂ ਤਾਂ ਆਖੀਐ ਇਸ ਘਟ ਨਹੀਂ ਮਤ ਜੇ ਬੈਰ ਤਾਂ ਆਖੀਐ ਬੈਠਾ ਸਤਰ ਕੱਤ ਉੱਠ ਜਲਾਂ ਤਾਂ ਆਖੀਐ ਛਾਰ ਗਿਆ ਸਿਰ ਘੱਤ ਜੇ ਕਰ ਨਿਵਾ ਤਾਂ ਆਖੀਐ ਡਰਦਾ ਕਰੇ ਭਗਤ ਕਾਈ ਗੱਲੀ ਨਾ ਮੇਵਨੀ ਕਿੱਥੇ ਕੱਢਾਂ ਚੱਤ ਇੱਥੇ ਉੱਥੇ ਨਾਨਕਾ ਕਰਤਾ ਰਾਖੇ ਪੱਤ
ਐਸੀ ਅਵਸਥਾ ਕਿਸੇ ਤਰ੍ਹਾਂ ਵੀ ਰਹਿਣ ਦਾ ਕੋਈ ਸਾਧਨ ਨਹੀਂ ਬਣਦਾ। ਅਖੀਰ ਇਸ ਨੇ ਘਰ ਦੇ ਵਿੱਚੋਂ ਇੱਕ ਖੁਰਪਾ ਚੱਕ ਲਿਆ, ਨਾਲ ਕੋਈ ਚੀਜ਼ ਨਹੀਂ ਚੱਕਣ ਦਿੱਤੀ, ਇੱਕ ਰੱਸਾ ਚੱਕ ਲਿਆ ਅਤੇ ਇਸ ਤਰ੍ਹਾਂ ਦੇ ਨਾਲ ਹੌਲੀ ਹੌਲੀ ਮੰਜ਼ਿਲ ਦਰ ਮੰਜ਼ਿਲ ਤੁਰਿਆ ਜਾ ਰਿਹਾ। ਪਿੱਛੇ ਮੁੜ ਮੁੜ ਕੇ ਦੇਖਦਾ, ਬੱਚੇ ਵੀ ਦੇਖਦੇ ਨੇ, ਲੜਕੀ ਹੈ ਲੜਕੀ ਦੇਖਦੀ ਹੈ, ਘਰਵਾਲੀ ਦੇਖਦੀ ਹੈ, ਮਨ ਵਿੱਚ ਹੋ ਕੇ ਆਉਂਦੇ ਨੇ ਵੀ ਕਦੇ ਇਸ ਪਿੰਡ ਦੀ ਚੌਧਰ ਸੀ ਸਾਡੇ ਕੋਲ, ਸਾਰਾ ਪਿੰਡ ਆ ਕੇ ਪੈਂਦ ਬੈਠਿਆ ਕਰਦਾ ਸੀ, ਪੁੱਛ ਕੇ ਗੱਲ ਕਰਿਆ ਕਰਦੇ ਸੀ, ਅੱਜ ਕੀ ਹੋ ਗਿਆ ਇਹਨਾਂ ਲੋਕਾਂ ਨੂੰ, ਅਸੀਂ ਕੋਈ ਡਾਕਾ ਨਹੀਂ ਮਾਰਿਆ, ਕਿਸੇ ਦਾ ਨੁਕਸਾਨ ਨਹੀਂ ਕਰਿਆ। ਪਰਮੇਸ਼ੁਰ ਨੂੰ ਮੰਨਣਾ ਸ਼ੁਰੂ ਕਰਤਾ, ਐਡੇ ਸਖਤ ਹੋ ਗਏ ਕਿ ਕਿਸੇ ਦੇ ਦਿਲ 'ਚ ਭੋਰਾ ਜਿੰਨਾ ਵੀ ਰਹਿਮ ਨਹੀਂ ਆਉਂਦਾ। ਕੋਈ ਭੁੱਲ ਭੁਲੇਖੇ ਨਾਲੇ ਪੁੱਛ ਲੈਂਦਾ ਵੀ ਭਾਈ ਪਾਣੀ ਤਾਂ ਨਹੀਂ ਪੀਣਾ ਤੁਸੀਂ, ਪਿਆਸਿਆਂ ਨੂੰ ਭੁੱਖਿਆਂ ਨੂੰ ਕੱਢ ਦਿਓ। ਇਹ ਅਵਸਥਾ ਸਾਹ ਸਿੰਘ ਜੀ, ਇਹਨੂੰ ਕਸਵੱਟੀ ਕਹਿੰਦੇ ਨੇ। ਇਹ ਇਮਤਿਹਾਨ ਹੋਇਆ ਕਰਦਾ ਜਿਵੇਂ ਬੱਚਿਆਂ ਦਾ ਪੜ੍ਹਨ ਵਾਲਿਆਂ ਦਾ ਇਮਤਿਹਾਨ ਹੁੰਦਾ ਹੈ, ਇਸੇ ਤਰ੍ਹਾਂ ਰੂਹਾਨੀ ਇਮਤਿਹਾਨ ਜਦ ਹੁੰਦਾ ਹੈ ਇਹ ਬਹੁਤ ਕਰੜਾ ਹੋਇਆ ਕਰ। ਸਾਰੇ ਮਹਾਤਮਾ ਇਮਤਿਹਾਨ ਲੈਂਦੇ ਨੇ, ਗੁਰੂ ਅੰਗਦ ਸਾਹਿਬ ਦਾ ਇਮਤਿਹਾਨ ਗੁਰੂ ਨਾਨਕ ਪਾਤਸ਼ਾਹ ਨੇ ਲਿਆ। 20,000 ਉਸ ਵੇਲੇ ਸਿੱਖ ਸੀਗਾ ਉੱਥੇ ਕਰਤਾਰਪੁਰ ਸਾਹਿਬ, ਮਹਾਰਾਜ ਨੇ ਹੁਕਮ ਕਰਤਾ ਵੀ ਲੰਗਰ ਇੱਕ ਡੰਗ ਚੱਲਿਆ ਕਰੋ, ਫਿਰ ਹੁਕਮ ਕਰਤਾ ਵੀ ਇੱਕ ਦਿਨ ਬੰਦ ਇੱਕ ਦਿਨ ਚੱਲਿਆ ਕਰੋ ਇੱਕ ਡੰਗ, ਫਿਰ ਕਰਤਾ ਵੀ ਦੋ ਦਿਨ ਲੰਗਰ ਬੰਦ ਮਸਤ ਰਿਹਾ ਕਰੇਗਾ, ਤੀਸਰੇ ਦਿਨ ਚੱਲੂ। ਝੜ ਗਏ ਸਾਰੇ ਕੱਚੇ ਕੱਚੇ, 500 ਰਹਿ ਗਿਆ। ਮਹਾਰਾਜ ਕਹਿੰਦੇ ਕਣਕ ਬੀਜੋ, 500 ਹਲ ਕਰਕੇ ਕਣਕ ਬੀਜਣੀ ਸ਼ੁਰੂ ਕਰਤੀ, ਬੇਅੰਤ ਕਣਕ ਬੀਜਤੀ ਸੈਂਕੜੇ ਏਕੜਾਂ ਦੇ ਵਿੱਚ, ਪੱਕ ਕੇ ਜਾਂ ਤਿਆਰ ਹੋਈ। ਮਹਾਰਾਜ ਕਹਿੰਦੇ ਕਣਕ ਵੱਢੋ, ਕਣਕ ਵੱਢ ਲਈ ਕਹਿੰਦੇ ਗਰੇ ਲਾ ਦਿਓ, ਗਰੇ ਲਾ ਤੇ ਕਹਿੰਦੇ ਅੱਗ ਲਾ ਦਿਓ। ਸਾਰੇ ਹੀ ਘਬਰਾ ਗਏ ਵੀ ਇੰਨੀ ਮਿਹਨਤ ਨਾਲ ਕਣਕ ਕੀਤੀ ਹੋਈ, ਅੱਗ ਲਾ ਦਿਓ, ਲੰਗਰ ਕਾਹਦੇ ਨਾਲ ਚੱਲੂ। ਉਸ ਵੇਲੇ ਗੁਰੂ ਅੰਗਦ ਸਾਹਿਬ ਇਕੱਲੇ ਅੱਗੇ ਵਧੇ, ਜਾ ਕੇ ਅੱਗ ਲਾ ਤੀ, ਵੀ ਮਾਲਕ ਦਾ ਹੁਕਮ ਹੈ। ਕਈਆਂ ਦੇ ਆ ਗਿਆ ਵੀ ਮਹਾਰਾਜ ਦੇ ਦਿਮਾਗ ਨੂੰ ਕੁਛ ਹੋ ਗਿਆ, ਹੋਰ ਚਲੇ ਗਏ, ਕੋਈ 20-25 ਰਹਿ ਗਏ। ਜਿਹੜਾ ਨੇੜੇ ਆਵੇ ਮਹਾਰਾਜ ਕਿਸੋਂ ਮਾਰਨ, ਨੇੜੇ ਨਾ ਆਉਣ ਗਏ। ਜਦ ਨਾ ਨੱਠੇ ਕਹਿੰਦੇ ਸਾਡੇ ਮਗਰ ਕਿਉਂ ਆਉਣੇ, ਕਹਿੰਦੇ ਕਿੱਥੇ ਜਾਈਏ ਮਹਾਰਾਜ, ਕੋਈ ਥਾਂ ਨਹੀਂ। ਮਹਾਰਾਜ ਨੇ ਰੁਪਈਏ ਸਿੱਟਣੇ ਸ਼ੁਰੂ ਕਰਤੇ, ਉਹਨਾਂ ਨੇ ਚੁਗਣੇ ਸ਼ੁਰੂ ਕਰਤੇ, ਕਾਫੀ ਸਾਰੇ ਬੰਦੇ ਉੱਥੇ ਰਹਿ ਗਏ। ਜਿਹੜੇ ਫੇਰ ਚੱਲੇ ਮਹਾਰਾਜ ਕਹਿੰਦੇ ਤੁਸੀਂ ਨਹੀਂ ਮੁੜਦੇ, ਬੋਲਦੇ ਨਹੀਂ ਹੈ ਮਹਾਰਾਜ, ਕੁੱਤਕਾ ਮਾਰਦੇ ਨੇ ਲੇਕਿਨ ਮੁੜੇ ਨਹੀਂ ਹੈ। ਮਹਾਰਾਜ ਨੇ ਫਿਰ ਮੋਹਰਾਂ ਸਿੱਟਣੀਆਂ ਸ਼ੁਰੂ ਕਰਤੀਆਂ ਸੋਨੇ ਦੀ, ਉਹ ਚੱਕ ਲਈਆਂ, ਹੀਰੇ ਸਿੱਟਤੇ, ਸਭ ਚੱਕ ਲਏ, ਥੋੜ੍ਹੇ ਜਿਹੇ ਰਹਿ ਗਏ। ਜਦੋਂ ਮਹਾਰਾਜ ਨੇ ਡੰਡਾ ਕੱਢ ਕੇ ਮਾਰਨਾ ਸ਼ੁਰੂ ਕਰਿਆ ਤਾਂ ਉਹ ਵੀ ਨੱਠ ਗਏ, ਕਹਿੰਦੇ ਸਾਡੇ ਪਿੱਛੇ ਕਿਉਂ ਨੇ। ਗੁਰੂ ਅੰਗਦ ਸਾਹਿਬ ਅਤੇ ਬਾਬਾ ਬੁੱਢਾ ਜੀ ਦੋ ਰਹਿ ਗਏ, ਕਹਿੰਦੇ ਤੁਸੀਂ ਕਿਉਂ ਆਉਂਦੇ ਹੋ। ਕਹਿੰਦੇ ਮਹਾਰਾਜ ਜਿਨ੍ਹਾਂ ਦਾ ਕੋਈ ਥਾਂ ਸੀ ਉਹ ਸਭ ਚਲੇ ਗਏ, ਸਾਡਾ ਤਾਂ ਕੋਈ ਥਾਂ ਹੀ ਨਹੀਂ ਤੁਹਾਡੇ ਬਗੈਰ, ਅਸੀਂ ਜਾਈਏ ਕਿੱਥੇ। ਕਹਿੰਦੇ ਜੇ ਨਹੀਂ ਜਾਣਾ ਉਹ ਮੁਰਦਾ ਖਾਓ ਸਾਹਮਣੇ। ਉਸ ਵੇਲੇ ਕਹਿੰਦੇ ਦੇਖਦੇ ਕੀ ਹੋ, ਉਸ ਵੇਲੇ ਗੁਰੂ ਅੰਗਦ ਸਾਹਿਬ ਕਾਹਲੀ ਕਾਹਲੀ ਜਾਂਦੇ ਨੇ, ਬਾਬਾ ਬੁੱਢਾ ਜੀ ਪਿੱਛੇ ਪਿੱਛੇ ਜਾਂਦੇ ਨੇ, ਥੋੜ੍ਹਾ ਜਿਹਾ ਉਰੇ ਖੜ ਗਏ ਬਾਬਾ ਜੀ। ਕਹਿੰਦੇ ਖਾਂਦੇ ਕਿਉਂ ਨਹੀਂ? ਗੁਰੂ ਅੰਗਦ ਸਾਹਿਬ ਮਹਾਰਾਜ ਕਹਿਣ ਲੱਗੇ ਪਾਤਸ਼ਾਹ ਆਪ ਕਿਰਪਾ ਕਰਕੇ ਦੱਸੋ ਕਿੱਧਰੋਂ ਖਾਈਏ। ਕਹਿੰਦੇ ਕੇਸਾਂ ਵੱਲੋਂ, ਸਿਰ ਵੱਲੋਂ ਖਾਓ। ਬਾਬਾ ਜੀ ਖੜ ਗਏ, ਗੁਰੂ ਅੰਗਦ ਸਾਹਿਬ ਇੱਕਦਮ ਕੇਸਾਂ ਵੱਲ ਹੋ ਗਏ, ਇੱਕ ਨੰਬਰ 'ਤੇ ਬਾਬਾ ਜੀ ਰਹਿ ਗਏ ਇੱਕ ਨੰਬਰ 'ਤੇ। ਗੁਰੂ ਅੰਗਦ ਸਾਹਿਬ ਨੇ 100 ਏ ਲੈ ਲਿਆ, ਇਹ 99 ਲਏ। ਜਦ ਚੱਕਿਆ ਕੱਪੜਾ, ਨਾ ਉੱਥੇ ਕੋਈ ਮੁਰਦਾ ਨਾ ਕੁਛ ਹੋਰ, ਸੁਗੰਧੀ ਆ ਰਹੀ ਹੈ ਅਤੇ ਆਵਲ ਦਾ ਪ੍ਰਸ਼ਾਦ। ਉਸ ਵੇਲੇ ਗੁਰੂ ਨਾਨਕ ਸਾਹਿਬ ਨੇ ਭਾਈ ਲੈਣਾ ਜੀ ਨੂੰ ਬੁੱਕਲ 'ਚ ਲੈ ਲਿਆ। ਕਹਿੰਦੇ ਭਾਈ ਲੈਣਾ, ਨਿਹਾਲ 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 ਬਰਮ ਗਿਆਨ, ਸਾਰੀਆਂ ਸ਼ਕਤੀਆਂ ਦੇ ਭੰਡਾਰੇ। ਕਹਿੰਦੇ ਥਾਂ ਪੱਕ ਗਿਆ ਭਾਈ, ਹੁਣ ਅਸੀਂ ਇਹਦੇ ਵਿੱਚ ਨਿਵਾਸ ਕਰਾਂਗੇ। ਉਸ ਵੇਲੇ ਪਾਸ ਕਰੇ, ਕਹਿੰਦੇ ਬਾਬਾ ਬੁੱਢਾ ਜੀ ਤੁਸੀਂ ਵੀ 99 ਨੰਬਰ ਲਏ, ਤੁਸੀਂ ਵੀ ਨਿਰਾਸ਼ ਨਾ ਹੋ, ਤੁਸੀਂ ਗੁਰੂ ਦੇ ਮਸਤਕ 'ਤੇ ਤਿਲਕ ਲਾਇਆ ਕਰੋ। ਜਦ ਤੁਸੀਂ ਕਹਿ ਦਿਆ ਕਰੋਗੇ ਵੀ ਇਹ ਗੁਰੂ ਨੇ, ਉਸ ਵੇਲੇ ਸੰਗਤ ਮੱਥਾ ਟੇਕਿਆ ਕਰੂ। ਸੋ ਇਹਨੂੰ ਕਸਵੱਟੀ ਕਹਿੰਦੇ ਨੇ। ਜਦ ਕਸਵੱਟੀ ਲੱਗਦੀ ਹੈ, ਢਿੱਲੇ ਮੱਠੇ ਨਹੀਂ ਉੱਥੇ ਰਿਹਾ ਕਰਦੇ।
ਜਦੋਂ ਲੱਗਦੀ ਹੈ ਰਾਮ ਕਸੌਟੀ, ਪਾਸ ਹੁੰਦੇ
ਪੰਜ ਕਿਸਮ ਦੀ ਸਿੱਖੀ ਹੋਇਆ ਕਰਦੀ ਹੈ, ਅਤੇ ਜਿਹੜੀ ਅਸਲੀ ਸਿੱਖੀ ਆ ਉਹ ਤਿੰਨ ਕਿਸਮ ਦੀ ਹੋਇਆ ਕਰਦੀ ਹੈ। ਪਹਿਲਾ ਸਿੱਖ ਹੋਇਆ ਕਰਦਾ, ਦੂਸਰਾ ਸਿਦਕੀ ਸਿੱਖ ਹੋਇਆ ਕਰਦਾ, ਤੀਸਰਾ ਮਰਜੀ ਬੜਾ ਸਿੱਖ ਹੋਇਆ ਕਰਦਾ।